ਹਾਜ਼ਰੀਨ, ਆਉਣ ਵਾਲੇ ਦਿਨਾਂ ਵਿੱਚ ਆਸਟ੍ਰੇਲੀਆ ਦੁਨੀਆ ਦੇ ਸਭ ਤੋਂ ਵੱਡੇ ਖੇਡ ਮੇਲਿਆਂ ਵਿੱਚੋਂ ਇੱਕ ਕਾਮਨਵੈਲਥ ਗੇਮਸ ਦਾ ਮੇਜ਼ਬਾਨ ਬਣਨ ਜਾ ਰਿਹਾ ਹੈ। ਪਿਛਲੇ 10 ਸਾਲਾਂ ਵਿੱਚ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਖੇਡ ਮੁਕਾਬਲੇ ਦਾ ਅਹਿਤਮਾਮ ਗੋਲਡ ਕੋਸਟ ਦੀ ਹਸੀਨ ਫਿਜ਼ਾ ਵਿੱਚ 4 ਤੋਂ 15 ਅਪ੍ਰੈਲ ਦੇ ਦਰਮਿਆਨ ਕੀਤਾ ਜਾਵੇਗਾ। 71 ਮੁਲਕਾਂ ਤੇ ਟੈਰੀਟਰੀਜ਼ ਵਿੱਚ ਇਸ ਵਿੱਚ ਹਿੱਸਾ ਲੈਣਗੇ, ਜਿਨ੍ਹਾਂ ਵਿੱਚੋਂ ਭਾਰਤ ਵੀ ਇੱਕ ਹੈ। ਭਾਰਤ ਦੇ ਖੇਡ ਇਤਿਹਾਸ ਵਿੱਚ ਹਾਕੀ ਦਾ ਯੋਗਦਾਨ ਬਹੁਤ ਵੱਡਾ ਤੇ ਵਡਮੁੱਲਾ ਹੈ। ਦੋਸਤੋ, ਜੇ ਭਾਰਤ ਦੇ ਖੇਡ ਜਗਤ ਵਿੱਚ ਹਾਕੀ ਦਾ ਰਜਵਾਂ ਹਿੱਸਾ ਹੈ ਤੇ ਹਾਕੀ ਵਿੱਚ ਜੇ ਕੋਈ ਥਾਂ ਇਸ ਦਾ ਨਾਨਕਾ ਕਿਹਾ ਜਾਵੇ ਤੇ ਉਹ ਬੇਸ਼ੱਕ ਆਪਣੇ ਪੰਜਾਬ ਦਾ ਸੰਸਾਰਪੁਰ ਹੀ ਹੋਵੇਗਾ। ਜਲੰਧਰ ਲਾਗੇ ਇਸ ਛੋਟੇ ਜਿਹੇ ਪਿੰਡ ਬਾਰੇ ਕਿਹਾ ਜਾਂਦਾ ਹੈ ਕਿ ਇੱਥੇ ਮੁੱਖ ਤੌਰ ਤੇ ਇੱਕੋ ਬਰਾਦਰੀ ਦੇ ਲੋਕ ਰਹਿੰਦੇ ਨੇ, ਯਾਨੀ ਕਿ ਕੁੱਲਰ ਬਰਾਦਰੀ ਦੇ। ਲੇਕਿਨ ਸ਼ਾਇਦ ਇਹ ਕਹਿਣਾ ਬਿਹਤਰ ਹੋਵੇਗਾ ਕਿ ਇੱਥੇ ਹਾਕੀ ਦਾ ਜਨੂਨ ਰੱਖਣ ਵਾਲੇ ਹਾਕੀ ਦੀ ਆਸ਼ਿਕ ਬਰਾਦਰੀ ਦਾ ਵਸੇਵਾ ਹੈ, ਜਿਸ ਨੇ ਪਿਛਲੇ ਤਕਰੀਬਨ 100 ਸਾਲਾਂ ਤੋਂ ਇੱਕ ਨਹੀਂ, ਦੋ ਨਹੀਂ, 5 ਜਾਂ 10 ਵੀ ਨਹੀਂ, ਬਲਕਿ 1 ਦਰਜਨ ਤੋਂ ਵੱਧ ਹਾਕੀ ਦੇ ਇੰਟਰਨੈਸ਼ਨਲ ਸਟਾਰ ਪਲੇਅਰਸ ਪੈਦਾ ਕੀਤੇ ਨੇ। ਸ਼ਾਇਦ ਸੰਸਾਰਪੁਰ ਦੁਨੀਆ ਦਾ ਇਕਲੌਤਾ ਪਿੰਡ ਹੋਵੇਗਾ ਜਿਸ ਨੇ 12 ਓਲੰਪੀਅਨਸ ਭਾਰਤ ਨੂੰ ਦਿੱਤੇ ਨੇ। ਇਹਨਾਂ ਵਿੱਚੋਂ ਇੱਕ ਪੰਜਾਬ ਦਾ ਪੁੱਤਰ ਭਾਰਤ ਦੇ ਸਿਰ ਦਾ ਤਾਜ ਬਣਿਆ। ਹਾਜ਼ਰੀਨ, ਅੱਜ ਸਾਡੀ ਬੜੀ ਖੁਸ਼ਕਿਸਮਤੀ ਹੈ ਕਿ ਇਹਨਾਂ ਵਿੱਚੋਂ ਇੱਕ ਐਸਾ ਭਾਰਤ ਦਾ ਪੁੱਤਰ, ਪੰਜਾਬ ਦਾ ਪੁੱਤਰ, ਸੰਸਾਰਪੁਰ ਦਾ ਪੁੱਤਰ ਅਜੀਤਪਾਲ ਸਿੰਘ ਸਾਡੇ ਨਾਲ ਫੋਨ 'ਤੇ ਜੁੜ ਗਏ ਨੇ। ਆਓ ਹੁਣ ਤੁਹਾਨੂੰ ਲੈ ਚੱਲੀਏ ਸਿੱਧੇ ਸੰਸਾਰਪੁਰ ਅਤੇ ਉਹਨਾਂ ਨਾਲ ਮੁਲਾਕਾਤ ਕਰਾਉਂਦੇ ਹਾਂ। ਅਜੀਤਪਾਲ ਜੀ, SBS ਪੰਜਾਬੀ ਨੂੰ ਇੰਟਰਵਿਊ ਦੇਣ ਵਾਸਤੇ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਵੈਰੀ ਮੱਚ ਜੀ। ਆਈ ਥਿੰਕ ਸੰਸਾਰਪੁਰ ਦੇ ਬਾਰੇ ਤੁਸੀਂ ਬੋਲਿਆ ਹੈ, ਮੈਂ ਉਸ ਪਿੰਡ ਦਾ ਜੰਮਪਲ ਹੈਗਾ ਤੇ ਉਹਦੇ ਬਾਰੇ ਗੱਲ ਹੋ ਰਹੀ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਤੁਸੀਂ ਮੈਨੂੰ ਆਪਣੇ ਰੇਡੀਓ ਤੇ ਬੁਲਾਇਆ ਇੰਟਰਵਿਊ ਵਾਸਤੇ।
ਅਜੀਤਪਾਲ ਜੀ, ਹੁਣ ਤੇ ਤੁਸੀਂ ਜਾਣਦੇ ਹੋ ਆਸਟ੍ਰੇਲੀਆ ਦੇ ਵਿੱਚ ਕਾਮਨਵੈਲਥ ਗੇਮਸ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੀਆਂ ਨੇ। ਤੁਸੀਂ ਇੱਕ ਲੈਜੈਂਡਰੀ ਓਲੰਪੀਅਨ ਹੋ ਤੇ ਕਾਮਨਵੈਲਥ ਗੇਮਸ ਨੂੰ ਵੀ ਮਿੰਨੀ ਓਲੰਪਿਕਸ ਕਿਹਾ ਜਾਂਦਾ ਹੈ। ਓਲੰਪਿਕਸ ਦੇ ਮੁਤਲਕ ਜੇ ਅਸੀਂ ਗੱਲ ਕਰੀਏ ਤੇ ਭਾਰਤ ਵਿੱਚ ਬਹੁਤ ਸਾਲਾਂ ਤੋਂ ਹਾਕੀ ਨੇ ਇੱਕ ਬਹੁਤ ਵੱਡਾ ਯੋਗਦਾਨ ਦਿੱਤਾ। ਸਾਨੂੰ ਤੁਸੀਂ ਬਰੀਫਲੀ ਦੱਸੋ ਕਿ ਸੰਸਾਰਪੁਰ ਦਾ ਜਿਹੜਾ ਯੋਗਦਾਨ ਹੈ ਹਾਕੀ ਵਾਸਤੇ, ਕੀ ਇਤਿਹਾਸ ਹੈ ਉਸਦਾ?
ਸੰਸਾਰਪੁਰ ਜਿਹੜਾ ਸਾਡਾ ਪਿੰਡ ਹੈ ਜੀ, ਇਹ ਜਲੰਧਰ ਕੰਟੋਨਮੈਂਟ ਦੇ ਬਿਲਕੁਲ ਨਾਲ ਲੱਗਦਾ ਹੈ, ਬਿਲਕੁਲ ਮੁੱਢ ਵਿੱਚ ਹੈਗਾ। ਔਰ ਸਾਡੇ ਪਿੰਡ ਦੀ ਅੱਧੀ ਜਿਹੜੀ ਜ਼ਮੀਨ ਉਹ ਜਿਹੜੀ ਹੈ ਜਲੰਧਰ ਕੰਟੋਨਮੈਂਟ ਨੇ ਮਤਲਬ ਅਕਵਾਇਰ ਕੀਤੀ ਹੈ ਸਾਡੇ ਹੋਸ਼ ਸੰਭਾਲਣ ਤੋਂ ਪਹਿਲੇ। ਸੋ ਸੰਸਾਰਪੁਰ ਜਿਹੜਾ ਹੈ ਜੀ, ਕਿਉਂਕਿ ਛੌੜੀ ਦੇ ਬਿਲਕੁਲ ਨਜ਼ਦੀਕ ਸੀ, ਸੰਸਾਰਪੁਰ 'ਚ ਹਾਕੀ ਦਾ ਜਾਗ ਮੇਰਾ ਖਿਆਲ ਜਿਹੜੇ ਆਪਣੇ ਬ੍ਰਿਟਿਸ਼ਰ ਜਦੋਂ ਆਪਾਂ ਰੂਲ ਕਰਦੇ ਸੀ ਇੰਡੀਆ ਨੂੰ, ਉਸ ਵੇਲੇ ਹਾਕੀ ਉਹ ਆਪਣੇ ਨਾਲ ਲੈ ਕੇ ਆਏ। ਔਰ ਉਸ ਤੋਂ ਬਾਅਦ ਫਿਰ ਸੰਸਾਰਪੁਰ ਦੇ ਜਿਹੜੇ ਸਾਡੇ ਪੁਰਾਣੇ ਨਿਵਾਸੀ ਸਾਡੇ ਬਜ਼ੁਰਗ, ਉਹਨਾਂ ਨੇ ਫਿਰ ਉਹਨਾਂ ਨੂੰ ਖੇਡਦੇ ਵੇਖਦੇ ਦੇਖਿਆ, ਫਿਰ ਉਹਨਾਂ ਨਾਲ ਮਿਲ ਕੇ ਖੇਡਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਣੀ ਟੀਮ ਬਣਾਈ, ਉਹਨਾਂ ਦੇ ਅਗੇਂਸਟ ਵੀ ਖੇਡਣਾ ਸ਼ੁਰੂ ਕੀਤਾ। ਸੋ ਹਾਕੀ ਦਾ ਜਿਹੜੀ ਡਿਵੈਲਪਮੈਂਟ ਹੈ ਸਾਡੇ ਪਿੰਡ 'ਚ, ਬੇਸਿਕਲੀ ਦੇਖਿਆ ਜਾਵੇ ਤਾਂ ਜਲੰਧਰ ਛਾਉਣੀ ਦੀ ਉਹਦੇ ਵਿੱਚ ਬਹੁਤ ਵੱਡੀ ਦੇਣ ਹੈ, ਜਿਹੜੀ ਕਿ ਬ੍ਰਿਟਿਸ਼ ਟੂਪਸ, ਤੁਹਾਨੂੰ ਪਤਾ ਹੋਣਾ ਹੈ ਹਾਕੀ ਹੋਈ, ਕ੍ਰਿਕਟ ਹੋਈ, ਇਹ ਜਿਹੜੀ ਆਪਣੇ ਬ੍ਰਿਟਿਸ਼ਰ ਸੀਗੇ ਉਹਨਾਂ ਦੀ ਦੇਣ ਹੈ ਇੰਡੀਆ ਨੂੰ। ਤੇ ਹਾਕੀ ਦਾ ਜਿਹੜਾ ਜਾਗ ਲੱਗਿਆ ਸੰਸਾਰਪੁਰ ਵਿੱਚ ਉਹ ਬ੍ਰਿਟਿਸ਼ ਟੂਪਸ ਤੋਂ ਲੱਗਿਆ। ਉਸ ਤੋਂ ਬਾਅਦ ਤੇ ਫਿਰ ਸੰਸਾਰਪੁਰ ਨੈਵਰ ਲੁੱਕ ਬੈਕ, ਅਸੀਂ ਮੇਰੇ ਖਿਆਲ 1 ਦਰਜਨ ਓਲੰਪਿਕ ਹਾਕੀ ਖਿਲਾੜੀ ਛੋਟੇ ਜਿਹੇ ਪਿੰਡ ਚੋਂ, ਇੱਕੋ ਹੀ ਕਲੈਨ ਹੈ, ਕੁਲਾਰ ਕੈਨ ਹੈ ਸਾਡਾ ਕਲੈਨ, ਉਹਦੇ ਵਿੱਚ 12 ਸਾਡੇ ਓਲੰਪਿਕ ਨਿਕਲੇ ਨੇ ਔਰ 9 ਤੇ ਜਿਹੜੇ ਨੇ ਇੰਡੀਆ ਵਾਸਤੇ ਖੇਲੇ ਨੇ, 2 ਕੇਨੀਆ ਵਾਸਤੇ ਖੇਲੇ ਨੇ, 1 ਕੈਨੇਡਾ ਦੀ ਟੀਮ ਚ ਵੀ ਖੇਲਿਆ ਓਲੰਪਿਕ ਲਈ। ਸੋ 12 ਨੇ ਟੋਟਲ। ਉਸ ਤੋਂ ਇਲਾਵਾ ਅਸੀਂ ਬਹੁਤ ਸਾਰੇ ਇੰਟਰਨੈਸ਼ਨਲ ਖਿਲਾੜੀ ਹਾਕੀ ਦੇ
ਜੀ,
ਬਹੁਤ ਸਾਰੇ, ਮਤਲਬ 20-25-30 ਕਹਿ ਲਓ ਜਿਹਨਾਂ ਨੇ ਕਿ ਇੰਡੀਆ ਨੂੰ ਰੈਪ੍ਰੈਜੈਂਟ ਕੀਤਾ ਹੋਏਗਾ ਲੇਕਿਨ ਓਲੰਪਿਕ ਨਹੀਂ ਖੇਲ ਪਾਏ। ਸੋ ਹਾਕੀ ਜਿਹੜੀ ਹੈ ਸਾਡੇ ਸਾਨੂੰ ਵਿਰਸੇ 'ਚ ਮਿਲੀ ਹੈ, ਮੈਨੂੰ ਵੀ ਵਿਰਸੇ 'ਚ ਮਿਲੀ ਹੈ, ਮੇਰੇ ਤੋਂ ਪਹਿਲਾਂ ਬਹੁਤ ਸਾਰੇ ਓਲੰਪਿਕ ਨਿਕਲ ਚੁੱਕੇ ਸੀ ਸਾਡੇ ਪਿੰਡ ਤੋਂ
ਜੀ।
ਸੋ ਦਿਸ ਇਜ਼ ਹਾਊ ਹਾਕੀ ਸਾਡੇ ਪਿੰਡ 'ਚ ਗਰੋ ਕੀਤੀ।
ਅਜੀਤਪਾਲ ਜੀ, ਇਹ ਜਾਣਨਾ ਚਾਹਾਂਗੇ ਕਿ ਇਹ ਜਿਹੜੀ ਫੈਕਟਰੀ, ਇਹਨੂੰ ਜੇ ਕਿਹਾ ਜਾਵੇ ਕਿ ਸੰਸਾਰਪੁਰ ਭਾਰਤ ਦੇ ਵਿੱਚ ਹਾਕੀ ਪਲੇਅਰਸ ਦੀ ਫੈਕਟਰੀ ਹੈ, ਇਹ ਫੈਕਟਰੀ ਜਿਹੜੀ ਹੈ ਇਸਨੇ ਕਦੀ ਦਿੱਕਤਾਂ ਵੀ ਦਾ ਵੀ ਸਾਹਮਣਾ ਕੀਤਾ ਹੋਏਗਾ ਮੈਂ ਪੜ੍ਹ ਰਹੀ ਸਾਂ ਇਸ ਸਟੋਰੀ ਦੇ ਰਿਸਰਚ ਕਰਨ ਵੇਲੇ ਕਿ ਇੱਕ ਵੇਲਾ ਐਸਾ ਵੀ ਸੀ ਕਿ ਪ੍ਰੋਪਰ ਇਕੁਇਪਮੈਂਟ ਮੁਹੱਈਆ ਨਹੀਂ ਸੀ ਕਰਾਈ ਜਾ ਸਕਦੀ ਸਪੋਰਟਸ ਵਾਸਤੇ, ਹਾਕੀ ਵਾਸਤੇ ਮੁੰਡਿਆਂ ਨੂੰ, ਉਸ ਦੌਰ ਬਾਰੇ ਕੁਛ ਥੋੜੀ ਜਿਹੀ ਰੋਸ਼ਨੀ ਪਾਓਗੇ ਜੀ?
ਦੇਖੋ, ਸ਼ੁਰੂ ਵਿੱਚ ਮਤਲਬ ਸਭ ਤੋਂ ਪਹਿਲਾਂ ਓਲੰਪੀਅਨ ਸਾਡਾ 1932 ਔਰ 1936 ਦੇ ਵਿੱਚ ਸਾਡੇ ਪਿੰਡ ਚੋਂ ਨਿਕਲੇ ਨੇ ਗੁਰਮੀਤ ਸਿੰਘ। ਉਸ ਵੇਲੇ ਸਾਡੇ ਬਰਥ ਤੋਂ ਪਹਿਲਾਂ ਦਾ ਗੱਲ ਸਾਨੂੰ ਕੁਛ ਨੀ ਪਤਾ, 48 ਦੇ ਵਿੱਚ ਵੀ ਸਾਡੇ ਪਲੇਅਰ ਗਿਆ ਹੈ, 52 ਚ ਵੀ ਗਿਆ ਹੈ। ਤੋ ਇਹ ਜਿਹੜੇ ਸਾਲ ਸੀ ਉਸ ਵੇਲੇ ਤਾਂ ਅਸੀਂ, ਮੈਂ ਤਾਂ ਬਿਲਕੁਲ ਹਾਲੇ ਸਕੂਲ ਗੋਇੰਗ, ਪਹਿਲਾਂ ਤਾਂ ਮੇਰਾ ਬਰਥ ਹੀ ਨਹੀਂ ਹੋਇਆ ਸੀ, ਫਿਰ ਸਕੂਲ ਗੋਇੰਗ ਸੀਗਾ, ਪਤਾ ਨੀ ਕੀ ਪੋਜੀਸ਼ਨ ਸੀ। ਪਰ ਇਹ ਕਿ ਉਸ ਵੇਲੇ ਜਿਹੜੀ ਫੈਸਿਲਿਟੀਜ਼ ਸੀਗੀਆਂ ਉਹ ਜਿਹੀਆਂ ਇਹੋ ਜਿਹੀਆਂ ਨਹੀਂ ਸੀ ਜਿਹੜੀਆਂ ਕਿ ਇਸ ਵੇਲੇ ਹਾਕੀ ਦੇ ਵਿੱਚ ਮਿਲਦੀਆਂ ਨੇ। ਹਾਕੀ ਦੀ ਇਕੁਇਪਮੈਂਟ ਜਿਹੜੀ ਹੈ ਉਹ ਬੜੀ ਮੁਸ਼ਕਿਲ ਲੱਭਦੀ ਸੀ। ਮਤਲਬ ਹੁਣ ਤਾਂ ਬਹੁਤ ਕੁਛ ਚੇਂਜ ਹੋ ਗਿਆ, ਲੇਕਿਨ ਉਸ ਵੇਲੇ ਪ੍ਰੋਬਲਮਾਂ ਤਾਂ ਸੀਗੀਆਂ। ਲੇਕਿਨ ਫਿਰ ਵੀ ਸਾਡੇ ਪਿੰਡ 'ਚ ਲੋਕਾਂ ਨੇ ਮਤਲਬ ਹਾਕੀ ਨੂੰ, ਹਾਕੀ ਦਾ ਪਿੱਛਾ ਨਹੀਂ ਛੱਡਿਆ, ਔਰ ਹਾਕੀ ਨੇ ਸਾਡੇ ਪਿੰਡ ਨੂੰ ਬਹੁਤ ਕੁਝ ਦਿੱਤਾ। ਸਾਡਾ ਪਿੰਡ ਇੱਕ ਟਾਈਮ ਤੇ ਹਾਲੇ ਵੀ ਮੇਰੇ ਖਿਆਲ ਨੋਨ ਐਸ ਨਰਸਰੀ ਆਫ ਇੰਡੀਅਨ ਹਾਕੀ,
ਨਰਸਰੀ ਆਫ ਇੰਡੀਅਨ ਹਾਕੀ, ਮੈਕਾ ਆਫ ਇੰਡੀਅਨ ਹਾਕੀ। ਹਾਂਜੀ
ਹਾਂਜੀ, ਉਹ ਜਿਹੜੀ ਨਰਸਰੀ ਨੇ ਫਿਰ ਇੰਨੇ ਪਲੇਅਰ ਪੈਦਾ ਕੀਤੇ, ਉਸ ਤੋਂ ਬਾਅਦ ਫਿਰ ਸੰਸਾਰਪੁਰ ਇਸ ਵੇਲੇ ਮਤਲਬ
ਯੂਨੀਵਰਸਿਟੀ ਬਣ ਗਈ ਹਾਕੀ ਦੀ,
ਛੋਟਾ ਜਿਹਾ ਪਿੰਡ ਹੈ ਪਰ ਹਾਕੀ ਦਾ ਬਹੁਤ ਵੱਡਾ। ਕਿਸੇ ਵੀ ਗੱਲ ਕਰੋਗੇ ਸੰਸਾਰਪੁਰ ਦੀ ਤੇ ਉਹ ਕਹਿਣਗੇ ਹਾਂ ਸੰਸਾਰਪੁਰ ਕਿਹੜੀ ਜਗ੍ਹਾ ਤੇ ਹੈ, ਕਿੰਨੇ ਓਲੰਪੀਅਨ ਨਿਕਲੇ ਨੇ, ਕਿਹੜੇ ਕਿਹੜੇ। ਸੋ ਇਹ ਬਹੁਤ ਵੱਡੀ ਦੇਣ ਹੈ ਸਾਡੇ ਪਿੰਡ ਦੀ, ਔਰ ਵੱਡੀ ਦੇਣ ਹਾਕੀ ਦੀ ਹੈ ਸਾਡੇ ਪਿੰਡ ਨੂੰ ਵੀ, ਸਾਡਾ ਪਿੰਡ ਹਾਕੀ ਵਾਸਤੇ ਜਾਣਿਆ ਜਾਂਦਾ ਹੈ।
ਜੀ ਬਿਲਕੁਲ। ਅਜੀਤਪਾਲ ਜੀ, ਕੁਝ ਸਾਲਾਂ ਤੋਂ ਹੁਣ ਥੋੜਾ ਜਿਹਾ ਇਹ ਜਿਹੜਾ ਸਿਲਸਿਲਾ ਹੈ ਇਹ ਨੀਵਾਂ ਰੁੱਖ ਜਿਹੜਾ ਇਸਨੇ ਇਖਤਿਆਰ ਕਰ ਲਿਆ ਹੈ, ਇਹਦੇ ਬਾਰੇ ਕੀ ਕਹਿਣਾ ਹੈ? ਹੁਣ ਸਪੀਡ ਘੱਟ ਗਈ ਹੈ ਹਾਕੀ ਦੀ ਨਰਸਰੀ ਦੇ ਵਿੱਚੋਂ, ਜਿਹੜੇ ਛੋਟੇ ਬੂਟੇ ਸਨ ਉਹ ਹੁਣ ਪਾਏਦਾਰ ਦਰਖਤ ਘੱਟ ਬਣ ਪਾ ਰਹੇ ਨੇ।
ਜਦੋਂ ਮੈਂ ਪੁਰਾਣੀ ਗੱਲ ਕਰਦਾ ਜੀ, 1950s ਦੀ, 60s ਦੀ ਜਾਂ 40 ਜੋ ਵੀ ਹੈ, ਉਸ ਟਾਈਮ ਤੇ ਜਿਹੜੀ ਲਾਈਫ ਸੀ ਬੜੀ ਸਲੋ ਸੀ ਔਰ ਜ਼ਿਆਦਾ ਡਿਸਟਰੈਕਸ਼ਨ ਨਹੀਂ ਸੀਗੀਆਂ, ਔਰ ਸਿਰਫ ਇਹ ਸੀ ਕਿ ਜਿਹੜੇ ਤੁਸੀਂ ਜਾਓਗੇ ਪੜ੍ਹ ਲਿਖ ਕੇ, ਉਸ ਤੋਂ ਬਾਅਦ ਸ਼ਾਮ ਨੂੰ ਕੀ ਕਰੋਗੇ, ਕੋਈ ਨਾ ਕੁਛ ਤਾਂ ਕਰੋਗੇ। ਤੋ ਉਸ ਵੇਲੇ ਸਾਡੇ ਪਿੰਡ ਦੇ ਜਿਹੜੇ ਯੰਗਸਟਰ ਹੁੰਦੇ ਸੀ ਉਹ ਸਿਰਫ ਸ਼ਾਮ ਨੂੰ ਹਾਕੀ ਖੇਡਦੇ ਸੀ। ਲੇਕਿਨ ਹੁਣ ਇਹ ਵੀ, ਹੁਣ ਤਾਂ ਡਿਸਟਰੈਕਸ਼ਨ ਬਹੁਤ ਸਾਰੀਆਂ ਨੇ, ਹੁਣ ਤਾਂ ਲੋਕ ਤੇ ਕੰਪਿਊਟਰ ਗੇਮਸ ਖੇਲੀ ਜਾ ਰਹੇ ਨੇ ਬੱਚੇ, ਮਤਲਬ ਫਿਜ਼ੀਕਲ ਐਕਟੀਵਿਟੀ ਵੱਲ ਘੱਟ ਹੈ, ਮਤਲਬ ਬਹੁਤ ਕੁਛ ਚੇਂਜ ਹੋ ਗਿਆ। ਉਹਦੀ ਚੇਂਜ ਹੋਣ ਦੇ ਕਾਰਨ ਫਿਰ ਬਾਕੀ ਖੇਡ, ਹੁਣ ਕ੍ਰਿਕਟ ਨੇ ਵੀ ਬਹੁਤ ਸਾਡੀ ਹਾਕੀ ਨੂੰ, ਕ੍ਰਿਕਟ ਇਸ ਵੇਲੇ ਮਤਲਬ ਇੰਡੀਆ ਤੇ ਸ਼ਾਹੀ ਪਈ ਹੈ
ਜੀ।
ਔਰ ਉਸ ਤੋਂ ਇਲਾਵਾ ਕਈ ਜਿੱਦਾਂ ਰੂਲ ਬਦਲੇ ਹਾਕੀ ਦੇ, ਹਾਕੀ ਦੀ ਗਰਾਊਂਡ ਜਿਸ ਪਲੇਇੰਗ ਫੀਲਡ ਬਦਲੀ, ਪਹਿਲਾਂ ਗ੍ਰਾਸ ਹਾਕੀ ਸੀ, ਨਾਓ ਇਟ ਇਜ਼ ਔਨ, ਹੁਣ ਐਸਟ੍ਰੋ ਟਰਫ ਤੇ ਖੇਲੀ ਜਾਂਦੀ ਹੈ, ਆਰਟੀਫਿਸ਼ਲ ਟਰਫ ਤੇ ਖੇਲੀ ਜਾਂਦੀ ਹੈ। ਸੋ ਗੇਮ ਦੀ ਸਪੀਡ ਵੀ ਬਦਲੀ, ਗੇਮ ਬੜੀ ਤੇਜ਼ ਹੋ ਗਈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹਾਕੀ ਨੂੰ ਸੈਟਬੈਕ ਲੱਗਿਆ ਇੰਡੀਆ ਨੂੰ। ਔਰ ਇੱਕ ਹੋਰ ਹੈ ਕਿ ਸਾਡੀ ਜਿਹੜੀ ਟਰਫ ਹੈਗੀ ਹੈ ਆਰਟੀਫਿਸ਼ਲ ਟਰਫ, ਮਤਲਬ 1976 ਓਲੰਪਿਕ ਚ ਪਹਿਲੀ ਵਾਰੀ ਯੂਜ ਹੋਈ ਹੈ ਵਰਲਡ ਦੇ ਵਿੱਚ ਆਰਗੇਨਾਈਜ਼ ਟੂਰਨਾਮੈਂਟ। ਤੋ ਇੰਡੀਆ ਦੇ ਕੋਲ 76 ਦੇ ਵਿੱਚ, ਵੈਸੇ 72-73 ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਅਸੀਂ ਆਰਟੀਫਿਸ਼ਲ ਟਰਫ ਲਗਾਉਣੀ ਆ FIH ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਨੇ, ਪਰ ਇੰਡੀਆ ਨੇ ਉਹ ਹਾਕੀ ਟਰਫ ਮੰਗਵਾਈ ਨਹੀਂ ਇੰਡੀਆ ਵਾਸਤੇ। ਉਸ ਤੋਂ ਬਾਅਦ ਫਿਰ 1976 ਯੂਜ ਹੋਣ ਤੋਂ ਬਾਅਦ ਫਿਰ 1982 ਜਿਹੜੀ ਏਸ਼ੀਅਨ ਗੇਮਸ ਹੋਈਆਂ ਨੇ ਦਿੱਲੀ, ਉਸ ਵੇਲੇ ਇੰਡੀਆ ਨੇ ਫਿਰ ਕੁਛ ਜਿਹੜੀ ਆਰਟੀਫਿਸ਼ਲ ਟਰਫ ਦੀਆਂ ਗਰਾਊਂਡ ਮੰਗਵਾਈਆਂ। ਤੋ ਜਦੋਂ ਤੁਸੀਂ 5-7 ਸਾਲ ਪਿੱਛੇ ਹੈ ਦੂਸਰੀ ਕੰਟਰੀਆਂ ਨਾਲ, ਉਹਦੇ ਨਾਲ ਫਿਰ ਪਲੇਅਰਾਂ ਨੂੰ ਖੇਲਣ ਦਾ ਪ੍ਰੋਬਲਮ, ਉੱਥੇ ਕਿੱਦਾਂ ਖੇਲਣਾ ਹੈ, ਉੱਥੇ ਬਾਲ ਮੂਵਮੈਂਟ ਕੀ ਹੈ, ਉੱਥੇ ਡ੍ਰਿਬਲਿੰਗ ਕਿੱਦਾਂ ਹੋਏਗੀ, ਇਹ ਚੀਜ਼ਾਂ ਫਿਰ ਅਸੀਂ 5-6 ਸਾਲ ਪਿੱਛੇ ਰਹਿ ਗਏ।
ਕੁਝ ਇਹਦੇ ਵਿੱਚ ਇਹ ਵੀ ਸੁਣਨ ਚ ਆਉਂਦਾ ਹੈ ਕਿ ਕੁਝ ਡਰੱਗਸ ਦੇ ਵਿੱਚ ਵੀ ਮੁੰਡੇ ਮੁਬਤਲਾ ਹੋ ਗਏ।
ਨਹੀਂ ਦੇਖੋ ਜੀ, ਡਰੱਗਸ ਦੇ ਬਾਰੇ ਨਾ ਤੇ ਮੈਂ ਆਪਣੇ ਬਚਪਨ ਚ ਕਦੀ ਇਸ ਬਾਰੇ ਸੁਣਿਆ ਸੀ, ਤੇ ਨਾ ਹੁਣ ਮੈਂ ਹਾਲੇ ਇਹ ਦੇਖਦਾ ਕਿ ਮੈਨੂੰ ਕੋਈ ਐਸਾ ਜਿਹਾ ਦਿਸਦਾ ਹੋਵੇ ਜਿਹੜਾ ਕਿ ਡਰੱਗਸ ਦੇ ਵਿੱਚ। ਲੇਕਿਨ ਇਹ ਮੈਂ ਸੁਣਿਆ ਕਿ ਪੰਜਾਬ ਦੇ ਵਿੱਚ ਕੁਛ ਜਿਹੜੇ ਯੰਗਸਟਰ ਨੇ ਉਹ ਪਟਕੇ ਹੋਏ ਨੇ, ਕੁਛ ਡਰੱਗਸ ਦੇ ਪਿੱਛੇ ਲੱਗ ਗਏ, ਮਤਲਬ ਜੋ ਕਹਾਣੀਆਂ ਸੁਣਦੇ ਆ, ਜੋ ਆਰਟੀਕਲ ਪੜ੍ਹੀ ਦਾ ਅਖਬਾਰਾਂ ਚ
ਜੀ।
ਪਰ ਇਹ ਕਿ ਜਿਹੜਾ ਖੇਲਣ ਵਾਲਾ, ਜਿਹਨੇ ਖੇਲਣਾ ਹੈ, ਜਿਹਦੇ ਦਿਲ ਦੇ ਵਿੱਚ ਲਗਨ ਹੈ, ਉਹ ਏਦਾਂ ਦੇ ਕੰਮ ਚ ਨਹੀਂ ਪੈਂਦੇ। ਪਰ ਮੈਂ ਸੁਣਿਆ ਹੈ ਕਿ ਹਾਂ ਪੰਜਾਬ ਦੇ ਵਿੱਚ ਕੁਛ ਇਹੋ ਜਿਹੀ ਬਿਮਾਰੀ ਲੱਗੀ ਹੋਈ ਹੈ
ਜੀ,
ਔਰ ਸ਼ਾਇਦ ਹੁਣ ਮੇਰੇ ਕੋਲ ਲੋਕ ਵੀ ਸੀਰੀਅਸ ਨੇ ਔਰ ਸਰਕਾਰ ਵੀ ਸੀਰੀਅਸ ਹੋ ਰਹੀ ਹੈ
ਜੀ। ਮੈਂ ਇੱਕ ਸਵਾਲ ਇਹ ਪੁੱਛਣਾ ਚਾਹੁੰਦੀ ਸਾਂ ਕਿ ਸੰਸਾਰਪੁਰ ਦਾ ਜਿਹੜਾ ਭਾਰਤ ਦੀ ਅੰਤਰਰਾਸ਼ਟਰੀ ਹਾਕੀ ਟੀਮ ਵਿੱਚ ਅੱਜ ਦੀ ਤਾਰੀਖ ਵਿੱਚ ਸਾਖ ਕਿੰਨੀ ਕੁ ਮਜ਼ਬੂਤ ਹੈ, ਮੌਜੂਦਾ ਸਾਡਾ ਕੀ ਯੋਗਦਾਨ ਹੈ ਸੰਸਾਰਪੁਰ ਦਾ?
ਸਾਡੇ ਪਿੰਡ ਵਿੱਚ ਓਲੰਪੀਅਨ ਤਾਂ ਮਤਲਬ ਇਸ ਵੇਲੇ ਇੱਕ ਦੋ ਇੱਕ ਲੜਕੇ ਦੋ ਲੜਕੇ ਬਾਅਦ ਚ ਨਿਕਲੇ ਨੇ ਹੁਣ ਲੇਟਲੀ, ਪਰ ਉਹ ਓਲੰਪਿਕ ਚ ਨਹੀਂ ਖੇਲ ਪਾਏ। ਲੇਕਿਨ ਇਹ ਕਿ ਹੁਣ ਹਾਕੀ ਹਾਲੇ ਵੀ ਸਾਡੇ ਚੱਲਦੀ ਹੈ, ਹਾਕੀ ਗਰਾਊਂਡ ਹੈ, ਗ੍ਰਾਸ ਗਰਾਊਂਡ ਹੈ, ਔਰ ਛੋਟੀ ਜਿਹੀ ਆਰਟੀਫਿਸ਼ਲ ਟਰਫ ਦਾ ਵੀ ਹਾਫ ਪੈਚ ਲੱਗਿਆ ਹੋਇਆ, ਪਰ ਇਹ ਕਿ ਹੁਣ ਜਿਹੜਾ ਸੈਟਬੈਕ ਸਾਨੂੰ ਲੱਗਿਆ ਉਹਦਾ ਉਹਦੇ ਕਰਕੇ ਹੁਣ ਜਿਹੜੇ ਮੁੰਡੇ ਨੇ ਪਲੇਅਰਸ ਨੇ ਉਹ ਆਪਣੀ ਉਹਨਾਂ ਦੀ ਆਪਣੇ ਆਪਣੇ ਪ੍ਰੋਫੈਸ਼ਨਲ ਹੋ ਗਏ ਨੇ, ਕੋਈ ਕੋਈ ਆਪਣੀ ਸਟੱਡੀਜ਼ ਦੇ ਵਿੱਚ ਹੋ ਗਿਆ। ਪਹਿਲਾਂ ਤਾਂ ਸਾਡੇ ਪਿੰਡ ਸਿਰਫ ਹਾਕੀ ਸੀ ਕਿ ਵੀ ਪੜ੍ਹ ਲਿਖ ਕੇ ਆ ਕੇ ਹਾਕੀ ਖੇਲੋ, ਹੁਣ ਤਾਂ ਇਸ ਵੇਲੇ ਲੇਟਲੀ ਕੋਈ ਐਸਾ ਸਾਡਾ ਮੁੰਡਾ ਨਹੀਂ ਜਿਹੜਾ ਕਿ ਇੰਡੀਆ ਟੀਮ ਖੇਲ ਰਿਹਾ ਹੋਵੇ।
ਤੇ ਕੋਈ ਖਾਸ ਹੁੰਦਾ ਸੀ, ਕੋਈ ਕੋਚ ਖਾਸ ਹੁੰਦੇ ਸਨ ਜਾਂ ਜਿਹੜਾ ਕੋਈ ਨਜ਼ਰ ਰੱਖਦੇ ਸੀ ਕਿ ਇਸ ਬੱਚੇ 'ਚ ਟੈਲੈਂਟ ਹੈ, ਉਹਨੂੰ ਫੜ ਕੇ ਆਪ ਲਿਆਉਣਾ, ਇੰਡਕਟ ਕਰਨਾ ਟੀਮ 'ਚ ਜਾਂ ਉਹਨੂੰ ਟ੍ਰੇਨਿੰਗ ਦੇਣੀ?
ਦੇਖੋ ਜੀ, ਗੱਲ ਇਹ ਕਿ ਜਦੋਂ ਹਾਕੀ ਦਾ ਜਾਲ ਸਾਡੇ ਲੱਗਿਆ ਉਸ ਤੋਂ ਬਾਅਦ ਤਾਂ ਹਾਕੀ ਮਤਲਬ ਹਾਕੀ ਸੀ ਸਿਰਫ,
ਬਸ
ਉਹਨੂੰ ਕਿਸੇ ਕੋਚ ਨੂੰ ਬੁਲਾਉਣ ਦੀ ਲੋੜ ਹੀ ਨਹੀਂ ਪੈਂਦੀ ਸੀ। ਆਪਣੇ ਆਪ ਹੀ ਪਲੇਅਰ ਸ਼ਾਮ ਨੂੰ ਆਪਣਾ ਆਪਣਾ ਡਰੈਸ ਕਰਕੇ ਆਪਣੇ ਹਾਕੀ ਸਟਿਕ ਲੈ ਕੇ ਗਰਾਊਂਡ ਖੇਲਣ ਚਲੇ ਜਾਂਦੇ ਸੀ, ਪ੍ਰੈਕਟਿਸ ਕਰਦੇ ਸੀ, ਵਰਜਿਸ਼ ਕਰਦੇ ਸੀ। ਲੇਕਿਨ ਹੁਣ ਕਿਉਂਕਿ ਡਿਸਟ੍ਰੈਕਸ਼ਨ ਬਹੁਤ ਹੋ ਗਈਆਂ ਨੇ, ਇਸ ਕਰਕੇ ਪਲੇਅਰਾਂ ਨੂੰ ਫੜ ਫੁੜ ਕੇ ਕੋਚਿੰਗ ਕਰਨੀ ਪੈਂਦੀ ਹੈ, ਲਿਆਉਣਾ ਪੈਂਦਾ ਹੈ। ਕਿਉਂਕਿ ਹਰ ਇੱਕ ਆਦਮੀ ਹਾਕੀ ਖੇਲਣ ਵਾਸਤੇ ਕੋਈ ਵੀ ਗੇਮ ਖੇਲਣੀ ਹੈ ਤਾਂ ਉਹਦੇ ਲਈ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ, ਖੂਬ ਸਾਰੀ
ਜੀ,
ਬਹੁਤ ਸਾਰੇ ਖੂਨ ਪਸੀਨਾ ਵਹਾਉਣਾ ਪਏਗਾ। ਤੇ ਅੱਜ ਕੱਲ੍ਹ ਬੱਚੇ ਮੇਰੀ ਇਹ ਵੀ ਦੇਖਦੇ ਨੇ ਕਿ ਹਾਕੀ ਖੇਲ ਕੇ ਹੁਣ ਮੈਂ ਮਤਲਬ ਕੁਛ ਹੋਰ ਕਰਦੇ ਆ, ਕੁਛ ਕੋਈ ਇੰਜੀਨੀਅਰਿੰਗ ਕਰ ਰਿਹਾ, ਕੰਪਿਊਟਰ ਦੀ ਕੋਈ ਕੁਛ ਕਰ ਰਿਹਾ। ਲੇਕਿਨ ਪਹਿਲਾਂ ਸ਼ੁਰੂ ਚ ਇਹੀ ਸੀ ਕਿ ਚਲੋ ਵੀ ਅੱਛੇ ਪਲੇਅਰ ਨਿਕਲ ਰਹੇ ਨੇ, ਹਾਕੀ ਖੇਲ ਰਿਹਾ, ਸਾਨੂੰ ਕਿਤੇ ਨੌਕਰੀ ਮਿਲ ਜਾਏਗੀ, ਕੋਈ ਪੁਲਿਸ ਚਲੇ ਜਾਏਗਾ, ਕੋਈ ਆਰਮੀ ਚਲਾ ਜਾਏਗਾ, ਕੋਈ ਰੇਲਵੇ ਚਲਾ ਜਾਏਗਾ। ਲੇਕਿਨ ਹੁਣ ਤਾਂ ਨੌਕਰੀਆਂ ਇੰਨੀਆਂ ਨੇ ਕਿ ਤੁਸੀਂ ਕੁਛ ਵੀ ਕਰਨਾ ਸ਼ੁਰੂ ਕਰ ਦਿਓ, ਯੂ ਗੈਟ ਅ ਜੋਬ। ਹੁਣ ਹਾਕੀ ਵਾਲੇ ਇਸ ਕਰਕੇ ਵੀ ਥੋੜ੍ਹਾ ਇੰਟਰਸਟ ਘਟਿਆ ਹੈ, ਹੁਣ ਉਹ ਹੀ ਹਾਕੀ ਖੇਲਦਾ ਮੁੰਡਾ ਜਿਹਨੂੰ ਖੇਲਣ ਦਾ ਸ਼ੌਕ ਹੈ, ਜਿਹਦੇ ਜਿਹੜਾ ਚਾਹੁੰਦਾ ਹੈ ਕਿ ਹਾਂ ਮੈਂ ਖੇਲਣਾ ਹੈ।
ਸਰ, ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹੁੰਦੀ ਸੀ ਕਿ ਤੁਸੀਂ ਆਪਣੇ ਪਿੰਡ ਦੇ ਹੋਰ ਆਪਣੇ ਵਰਗੇ ਓਲੰਪੀਅਨਸ ਦੇ ਕੁਝ ਟੌਪ ਪਲੇਅਰਸ ਦੇ ਨਾਂ ਪਲੀਜ਼ ਸਾਡੇ ਸ਼ਰੋਤਿਆਂ ਨੂੰ ਦੱਸੋ, ਕਿਹੜੇ ਕਿਹੜੇ ਸਟਾਰ ਪਲੇਅਰ ਤੁਹਾਡੇ ਪਿੰਡ ਨੇ ਪੈਦਾ ਕੀਤੇ ਨੇ?
ਹਾਂਜੀ, ਸਭ ਤੋਂ ਪਹਿਲਾਂ ਸਾਡਾ ਜਿਹੜਾ ਓਲੰਪੀਅਨ ਗਿਆ ਜੀ ਇੰਡੀਆ ਵਾਸਤੇ ਓਲੰਪਿਕ ਲਈ, ਉਹ ਸੀਗੇ ਕਰਨ ਗੁਰਮੀਤ ਸਿੰਘ। ਕਰਨ ਗੁਰਮੀਤ ਸਿੰਘ 1932 ਔਰ 1936 ਦੇ ਵਿੱਚ ਖੇਲੇ ਨੇ
ਜੀ
ਇੰਡੀਆ ਵਾਸਤੇ, ਭਾਰਤ ਵਾਸਤੇ। ਉਸ ਤੋਂ ਬਾਅਦ ਫਿਰ ਊਧਮ ਸਿੰਘ ਆਏ ਨੇ 48, 52, 66, 62, 66, 64, ਉਹ ਖੇਲੇ ਨੇ ਫਿਰ ਚਾਰ ਓਲੰਪਿਕ। ਉਸ ਤੋਂ ਬਾਅਦ ਫਿਰ ਗੁਰਦੇਵ ਆਏ ਨੇ, ਉਹਨਾਂ ਨੇ ਵੀ ਦੋ ਓਲੰਪਿਕ ਖੇਲੇ ਨੇ। ਦਰਸ਼ਨ ਆਏ ਨੇ, ਦਰਸ਼ਨ ਸਿੰਘ, ਉਹ ਵੀ ਦੋ ਤਿੰਨ ਓਲੰਪਿਕ ਵਾਲੇ ਨੇ। ਕਿ ਬਲਬੀਰ ਆਏ ਨੇ ਪੰਜਾਬ ਵਾਲੇ, ਉਹ ਵੀ ਦੋ ਤਿੰਨ ਓਲੰਪਿਕ ਵਾਲੇ। ਫਿਰ ਜਗਜੀਤ ਆਏ, ਉਹ ਵੀ ਦੋ ਓਲੰਪਿਕ ਵਾਲੇ। ਉਸ ਤੋਂ ਬਾਅਦ ਬਲਬੀਰ ਇੱਕ ਸਰਵਿਸ ਫੌਜੀ ਸੀਗੇ, ਉਹ ਵੀ ਓਲੰਪਿਕ ਵਾਲੇ। ਤਰਸੇਮ ਸਿੰਘ ਸੀ, ਉਹ ਵੀ ਸਾਡੇ ਓਲੰਪੀਅਨ ਸੀ। ਔਰ ਉਸ ਤੋਂ ਬਾਅਦ ਫਿਰ ਮੈਂ ਜਿਹੜਾ ਆਈ ਵਾਸ ਦਾ ਲਾਸਟ ਓਲੰਪੀਅਨ। ਬਾਕੀ ਦੋ ਹਰਦੇਵ ਸਿੰਘ ਐਂਡ ਜਗਜੀਤ ਸਿੰਘ ਜਿਹੜੇ ਸੀ, ਉਹਨਾਂ ਨੇ ਉਹ ਕੇਨੀਆ ਵੱਲੋਂ ਖੇਲੇ।
ਤੇ ਤੁਸੀਂ ਇੱਕ ਕੈਨੇਡਾ ਦੇ ਵੀ ਕਹਿ ਰਹੇ ਸੀ?
ਹਾਂ, ਇੱਕ ਕੈਨੇਡਾ ਦੇ ਵਿੱਚ ਵੀ ਲੜਕਾ ਕੁਲਾਰ ਸੀਗਾ ਜਿਹੜਾ ਕਿ ਕੈਨੇਡਾ ਟੀਮ ਲਈ ਖੇਲਿਆ
ਜੀ,
ਉਹਨੂੰ ਬਿੰਦੀ ਕੁਲਾਰ ਕਹਿੰਦੇ ਸੀਗੇ, ਬਿੰਦੀ ਕੁਲਾਰ।
ਠੀਕ ਹੈ।
ਸੋ ਉਹ ਮਾਈਗ੍ਰੇਟ ਕਰਕੇ ਉਹਨੇ ਫਿਰ ਕੈਨੇਡਾ ਵੱਲੋਂ ਖੇਲਿਆ। ਸੋ ਟੋਟਲ 12 ਪਲੱਸ ਬਹੁਤ ਸਾਰੇ ਸਾਡੇ ਇੰਟਰਨੈਸ਼ਨਲ ਖਿਲਾੜੀ ਸਾਡੇ ਚੋ ਸਾਡੇ ਪਿੰਡ ਚੋਂ ਨਿਕਲੇ ਨੇ
ਜੀ।
ਕਹਿੰਦੇ ਨਾਲ ਇੱਕ ਬੋਲਣਾ ਚਾਹੁੰਦਾ ਮੇਰੇ ਕੋਲ 20-25-30 ਹੋਣਗੇ। ਉਸ ਤੋਂ ਬਾਅਦ ਮੈਂ 3 ਵਰਲਡ ਕੱਪ ਖੇਲਿਆ, 1971, 1973 and 1975 ਦੇ ਵਿੱਚ ਮੈਂ ਵਰਲਡ ਕੱਪ ਦਾ ਕੈਪਟਨ ਸੀ
ਜੀ।
ਸੋ ਇਹ ਸਾਰੇ ਤਕਰੀਬਨ ਜਿੰਨੇ ਟੂਰਨਾਮੈਂਟ ਮੈਂ ਦੱਸੇ ਉਹ ਅਸੀਂ ਕਿਸੇ ਵੀ ਟੂਰਨਾਮੈਂਟ 'ਚ ਬਗੈਰ ਮੈਡਲ ਤੋਂ ਵਾਪਸ ਨਹੀਂ ਆਏ, ਐਕਸੈਪਟ ਇੱਕ ਵਾਰੀ
ਜੀ।
ਬਾਕੀ ਸਾਰੇ ਮੇਰੇ ਕੋਲ ਗੋਲਡ, ਸਿਲਵਰ, ਬਰੋਨਜ਼ ਸਾਰੇ ਮੈਡਲ ਮੇਰੇ ਕੋਲ ਹੈਗੇ ਨੇ, ਜਿਹੜੇ ਕਿ ਅਸੀਂ ਇਹ ਇੰਨੇ 10-12 ਸਾਲ ਦੀ ਜਿਹੜੀ ਮੇਰੀ ਹਾਕੀ ਹੈ ਉਹਦੇ ਵਿੱਚ ਮੈਂ ਮਤਲਬ ਜਿੱਤੇ ਨੇ ਜਾਂ ਮੇਰੇ ਕੋਲ ਹੈਗੇ ਆ, ਐਕਸੈਪਟ 1। ਬਾਕੀ ਸਾਰੇ ਮੇਰੇ ਕੋਲ ਮੈਡਲ ਨੇ, ਐਕਸੈਪਟ ਇੱਕ ਟੂਰਨਾਮੈਂਟ 'ਚ ਅਸੀਂ ਮੈਡਲ ਨਹੀਂ ਲੈ ਪਾਏ। ਮੈਂ ਵੈਸੇ ਵਰਲਡ ਕੱਪ ਵਿਨਿੰਗ ਕੈਪਟਨ, ਮੇਰੀ ਮੈਂ ਬਸ ਕੈਪਟਨ 1975 ਜਿਹੜਾ ਵਰਲਡ ਕੱਪ ਇੰਡੀਆ ਜਿੱਤਿਆ ਹੈ, ਹਾਲੇ ਤੱਕ ਇੱਕੋ ਹੀ ਵਰਲਡ ਕੱਪ ਇੰਡੀਆ ਜਿੱਤਿਆ, ਓਲੰਪਿਕ ਦਾ ਖੈਰ ਜਿੱਤ ਚੁੱਕੇ ਹੈ ਇੰਡੀਆ ਵਾਲੇ, ਲੇਕਿਨ ਵਰਲਡ ਕੱਪ ਇੱਕੋ ਜਿੱਤਿਆ, ਉਹਦੇ ਵਿੱਚ ਮੈਂ ਇੰਡੀਆ ਦਾ ਕੈਪਟਨ ਸੀ 1975 ਜਿਹੜਾ ਕੁਆਲਾਲੰਪੁਰ ਹੋਇਆ।
ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਕੰਟਰੀਬਿਊਸ਼ਨ ਇੰਨੀ ਦਿੱਤੀ ਭਾਰਤ ਦੇ ਖੇਡ ਇਤਿਹਾਸ 'ਚ। ਮੈਂ ਜਾਂਦੇ ਜਾਂਦੇ ਤੁਹਾਨੂੰ ਇੱਕ ਸਵਾਲ ਪੁੱਛੇ ਬਿਨਾਂ ਨਹੀਂ ਜਾਣ ਦਿਆਂਗੀ। ਮੈਂ ਚਾਹੁੰਦੀ ਹਾਂ ਸਾਡੇ ਸਰੋਤਿਆਂ ਨੂੰ ਉਹ ਡ੍ਰਿਬਲਿੰਗ ਵਾਲਾ ਸੁਣਾ ਦਿਓ ਇੰਸੀਡੈਂਟ, ਕਿਸ ਤਰ੍ਹਾਂ ਤੁਸੀਂ ਬਾਲ ਨੂੰ ਆਪਣੇ ਹੱਥ 'ਤੇ ਗੋਲ ਗੋਲ ਘੁਮਾ ਕੇ ਡ੍ਰਿਬਲਿੰਗ ਕਰਦੇ ਸੀ।
ਦੇਖੋ ਦੇਖੋ ਜੀ, ਉਹ ਤਾਂ ਜਿੰਨੀ ਤੁਸੀਂ ਮਿਹਨਤ ਕਰੋਗੇ, ਪ੍ਰੈਕਟਿਸ ਕਰੋਗੇ, ਉਨਾ ਹੀ ਅੱਛਾ ਡ੍ਰਿਬਲ ਵੀ ਕਰੋਗੇ
ਜੀ। ਉਹ ਇੱਕ ਵਿਜੂਅਲ ਜਿਹੜਾ ਹੈਗਾ ਉਹ ਦਿਮਾਗ 'ਚ ਫਿਕਸ ਹੋ ਗਿਆ ਦਾ ਕਿ ਤੁਸੀਂ ਕਿਸ ਤਰ੍ਹਾਂ ਹੱਥ ਦੇ ਵਿੱਚ ਬਾਲ ਨੂੰ ਡ੍ਰਿਬਲ ਕਰਦੇ ਸੀ।
ਹਾਂਜੀ, ਉਹ ਜਿਹੜੀ ਚੀਜ਼ ਹੈ ਨਾ ਜੀ, ਉਹ ਸਿਰਫ ਮਿਹਨਤ ਨਾਲ ਆਉਂਦੀ ਹੈ, ਪ੍ਰੈਕਟਿਸ ਨਾਲ ਆਉਂਦੀ ਹੈ। ਬਾਕੀ ਡ੍ਰਿਬਲ ਤੇ ਸਾਰੇ ਲੋਕ ਕਰਦੇ ਨੇ, ਪਰ ਕੋਈ ਕੁਝ ਲੋਕ ਅੱਛਾ ਕਰ ਲੈਂਦੇ ਨੇ, ਕੁਝ ਥੋੜਾ ਹਲਕਾ ਕਰਦੇ ਨੇ। ਲੇਕਿਨ ਕਰੋਗੇ ਅੱਛਾ ਤਾਂ ਹੀ ਜਦੋਂ ਤੁਸੀਂ ਮਿਹਨਤ ਕਰੋਗੇ, ਜਿੰਨੀ ਮਿਹਨਤ ਕਰੋਗੇ ਉਨਾ ਹੀ ਅੱਛਾ ਖਿਡਾਰੀ ਬਣੇਗਾ।
ਬਿਲਕੁਲ ਜੀ, ਖੇਡ ਤੇ ਵੈਸੇ ਇੱਕ ਤਪੱਸਿਆ ਹੈ ਜੀ, ਇਹ 'ਚ ਬੜੇ ਬੜੇ ਸਾਲ ਲੰਘ ਜਾਂਦੇ ਨੇ ਤਾਂ ਜਾ ਕੇ ਕੋਈ ਤੁਹਾਡਾ ਨਾਮ ਬਣਦਾ।
ਹਾਂਜੀ, ਮਿਹਨਤ ਤੋਂ ਬਗੈਰ ਤਾਂ ਕੋਈ ਚਾਰਾ ਹੀ ਨਹੀਂ ਜੀ, ਮਿਹਨਤ ਤੋਂ ਇਲਾਵਾ ਕੁਛ ਨਹੀਂ ਹੁੰਦਾ।
ਬਿਲਕੁਲ ਠੀਕ ਹੈ,
ਮਿਹਨਤ ਤੋਂ ਬਗੈਰ ਪੂਰੀ ਆਦਮੀ ਕਿਤੇ, ਮਤਲਬ ਕਿਸੇ ਵੀ ਫੀਲਡ 'ਚ ਲਗਾ ਲਓ ਤੁਸੀਂ, ਸਪੋਰਟਸ 'ਚ ਖਾਸ ਕਰਕੇ ਤੁਹਾਨੂੰ ਲੁੱਕ ਆਫਟਰ ਕਰਨਾ ਪੈਂਦਾ, ਆਪਣੀ ਫਿਜ਼ੀਕਲ ਸਾਈਡ ਨੂੰ, ਆਪਣੀ ਡਾਇਟ ਨੂੰ ਆਪਣੇ ਉੱਪਰ ਕੰਟਰੋਲ ਰੱਖਣਾ ਪੈਂਦਾ, ਕਈ ਤੁਸੀਂ ਇਹ ਹਰ ਇੱਕ ਫੀਲਡ 'ਚ ਮਿਹਨਤ ਕਰਨੀ ਪੈਂਦੀ ਹੈ
ਜੀ। ਬਿਲਕੁਲ, ਬਿਲਕੁਲ ਅਜੀਤਪਾਲ ਜੀ, ਮੈਂ ਜਾਂਦੇ ਜਾਂਦੇ ਤੁਹਾਨੂੰ ਬਸ ਇੱਕ ਗੱਲ ਇਹ ਕਹਿਣਾ ਚਾਹੁੰਦੀ ਹਾਂ, ਤੁਸੀਂ ਹੁਣੇ ਜ਼ਿਕਰ ਕੀਤਾ ਕਿ ਸੰਸਾਰਪੁਰ ਦੇ ਆਖਰੀ ਓਲੰਪੀਅਨ ਤੁਸੀਂ ਸੀਗੇ, ਤੇ ਉੱਥੇ ਆਣ ਕੇ ਕੜੀ ਮੈਂ ਇਹ ਨਹੀਂ ਕਹਾਂਗੀ ਕਿ ਟੁੱਟੀ ਹੈ, ਕਿਉਂਕਿ ਮੈਨੂੰ ਉਮੀਦ ਹੈ ਕਿ ਅਗਲੀ ਕੜੀ ਜ਼ਰੂਰ ਜੁੜੇਗੀ। ਸੋ ਇੱਕ ਉਮੀਦ ਰੱਖਣੀ ਚਾਹੀਦੀ ਹੈ, ਪੈਵਸਤਾ ਰਹਿ ਸ਼ਜਰ ਸੇ ਉਮੀਦੇ ਬਹਾਰ ਰੱਖ, ਇਹ ਜ਼ਰੂਰ ਸੰਸਾਰਪੁਰ ਦੁਬਾਰਾ ਭਾਰਤ ਨੂੰ ਲੜੀਆਂ ਲਾ ਦੇਵੇਗਾ ਹਾਕੀ ਓਲੰਪੀਅਨਸ ਦੀ, ਇਹ ਸਾਡੀ ਉਮੀਦ ਹੈ। ਔਰ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਡੇ ਪਿੰਡ ਨੂੰ, ਤੁਹਾਡੇ ਪਿੰਡ ਦੇ ਟੈਲੈਂਟ ਨੂੰ, ਮੁੰਡਿਆਂ ਦੇ ਨਾਲ ਨਾਲ ਕੁੜੀਆਂ ਨੂੰ ਵੀ ਓਲੰਪੀਅਨਸ ਤਿਆਰ ਕਰੋ, ਐਸੀ ਸਾਡੀ ਸ਼ੁਭਕਾਮਨਾ ਹੈ। ਸਾਡੇ ਨਾਲ ਇੰਟਰਵਿਊ ਦੇ ਵਿੱਚ ਹਿੱਸਾ ਲੈਣ ਵਾਸਤੇ ਬਹੁਤ ਬਹੁਤ ਸ਼ੁਕਰੀਆ।
ਹਾਂਜੀ, ਮਿਹਰਬਾਨੀ, ਥੈਂਕ ਯੂ ਵੈਰੀ ਮਚ।
ਹਾਜ਼ਰੀਨ, ਇਹ ਸਨ ਓਲੰਪੀਅਨ ਅਜੀਤਪਾਲ ਸਿੰਘ, ਜਿਨ੍ਹਾਂ ਨੇ 3 ਓਲੰਪਿਕਸ ਵਿੱਚ ਭਾਰਤ ਨੂੰ ਰੈਪ੍ਰਜੈਂਟ ਕੀਤਾ। ਤੁਹਾਨੂੰ ਇੰਟਰਵਿਊ ਕੈਸਾ ਲੱਗਿਆ? ਆਪਣੇ ਵਿਚਾਰ ਸਾਡੇ ਫੇਸਬੁੱਕ ਪੇਜ ਦੇ ਉੱਪਰ ਸਾਡੇ ਨਾਲ ਜ਼ਰੂਰ ਸਾਂਝੇ ਕਰੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।